SBS ਪੰਜਾਬੀ ਆਸਟ੍ਰੇਲੀਆ ਦੇ ਸਭ ਸਤਿਕਾਰਯੋਗ ਸੁਣਨ ਵਾਲਿਆਂ ਦੀ ਸੇਵਾ 'ਚ ਲੈਂਦੇ ਪੰਜਾਬ ਤੋਂ ਮਸੂਦ ਮੱਲੀ ਬੜਾ ਅਦਬ ਭਰਿਆ ਅਤੇ ਨਿੱਘਾ ਜਿਹਾ ਸਲਾਮ ਪੇਸ਼ ਕਰਦਾ ਹੈ, ਕਬੂਲ ਕਰੋ। ਆਸ ਕਰਦੇ ਹਾਂ ਕਿ ਸਾਡੇ ਸਭ ਸੁਣਨ ਵਾਲੇ ਬਿਲਕੁਲ ਠੀਕ ਠਾਕ ਹੋਣਗੇ। ਔਰ ਅੱਜ ਵੀ ਅਸੀਂ ਆਪਣੇ ਸੁਣਨ ਵਾਲੇ ਨੇ ਜਿਹੜੇ ਉਹਨਾਂ ਦੀ ਮੁਲਾਕਾਤ ਕਰਾਉਣ ਲਈ ਇੱਕ ਹਸਤੀ ਹੈ ਜਿਹੜੀ ਉਹਨਾਂ ਨੂੰ ਰੂਬਰੂ ਕਰਾਉਣ ਲਈ ਲੈ ਆਏ ਉਹਨਾਂ ਨੂੰ ਲੈਂਦੇ ਪੰਜਾਬ 'ਚ। ਸਾਡੇ ਇੱਥੇ ਵਧੀਆ ਪ੍ਰੋਗਰਾਮ ਵੀ ਕਰਦੇ ਨੇ ਔਰ ਬਤੌਰ ਸ਼ਹਿਰ ਵੀ ਇਹਨਾਂ ਦੀ ਪਛਾਣ ਹੈ। ਹੋਰ ਇਹਨਾਂ ਦੀ ਜ਼ਾਤ ਦੇ ਨਾਲ ਕੀ ਕੀ ਸਿਫਤਾਂ ਜੁੜੀਆਂ ਨੇ, ਇਹ ਤਾਂ ਅਸੀਂ ਉਹਨਾਂ ਨਾਲ ਜਦੋਂ ਗੱਲਬਾਤ ਕਰਾਂਗੇ ਫਿਰ ਹੀ ਸੁਣਨ ਵਾਲਿਆਂ ਤੱਕ ਪਹੁੰਚਦੀ ਕਰਾਂਗੇ। ਮੇਰੀ ਮੁਰਾਦ ਆ ਅਫਜ਼ਲ ਸਾਹਿਰ ਹੋਣਾ ਤੋਂ। ਅਸਲਾਮ ਵਾਲੇਕੁਮ ਅਫਜ਼ਲ ਜੀ।
ਵਾਲੇਕੁਮ ਸਲਾਮ ਜੀ, ਕੀ ਹਾਲ ਨੇ ਤੁਹਾਡੇ? ਬੜੀਆਂ ਮੁਹੱਬਤਾਂ ਕਿ ਤੁਸੀਂ ਆਪਣੇ ਸਰੋਤਿਆਂ ਦੇ ਰੂਬਰੂ ਮੈਨੂੰ ਕੀਤਾ ਤੇ ਮੇਰੇ ਬਾਰੇ ਗੱਲਾਂ ਕਰਨੀਆਂ ਤੁਸੀਂ ਚਾਹ ਰਹੇ ਹੋ, ਮੈਂ ਆਪਣੇ ਬਾਰੇ ਕੋਈ ਗੱਲ ਕਰਾਂ ਤੇ ਮੈਨੂੰ
ਮੈਂ ਬਲ ਕੇ ਚਾਹਾਂਗਾ ਕਿ ਮੈਂ ਤੁਹਾਡੇ ਨਾਲ ਕਰਾਂ ਸੁਣਨ ਵਾਲੇ ਸੁਣਨ। ਅੱਛਾ ਅਫਜ਼ਲ ਸਾਹਿਰ ਜੀ, ਇਹ ਸਾਡੇ ਸੁਣਨ ਵਾਲੇ ਨੇ ਜਿਹੜੇ ਮੁੱਢ ਮੈਂ ਉੱਥੇ ਬਣਨਾ ਜੰਮ ਪਲ ਪਿਛੋਕੜ, ਉਹਦਾ ਕੋਈ ਥੋੜਾ ਜਿਹਾ ਨਤਾਰਾ ਆਪ ਹੀ ਕਰੋ।
ਮੇਰੇ ਪਿਛੋਕੜ ਜਿਸ ਤੱਕ ਮੇਰੀ ਫੈਮਿਲੀ ਦਾ ਪਿਛੋਕੜ ਹੈ ਉਹ ਚੜ੍ਹਦੇ ਪੰਜਾਬ ਦੇ ਜ਼ਿਲ੍ਹੇ ਹੁਸ਼ਿਆਰਪੁਰ ਨਾਲ ਹੈ। ਮਾਂ ਮੇਰੀ ਪਿੰਡ ਜੰਡੀ ਰਾਮ ਚੁਰਾਸੀ ਦੇ ਕੋਲ ਤੇ ਬਾਪੂ ਮੇਰੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਇੱਕ ਪਿੰਡ ਚੱਬੇਵਾਲ ਤੋਂ ਨੇ। ਦੋਵੇਂ ਪਿਛਲੇ ਸਾਲ ਟੁਰ ਗਏ ਸਾਡੇ ਤੋਂ ਤੇ ਉਹ ਉੱਥੋਂ ਉੱਜੜ ਕੇ ਆਏ, ਜਾਂ ਉਹਨਾਂ ਨੂੰ ਦੰਗੇ ਵੀ ਕਹੇ, ਉਹਨੂੰ ਉਜਾੜਾ ਵੀ ਕਿਹਾ। ਜਦੋਂ ਦੇਸ਼ ਦੀ ਵੰਡ ਦੀ ਗੱਲ ਕੀਤੀ, ਕਈ ਗੱਲਾਂ ਨੇ ਉਸ ਤੂਖਾਂਤ ਦੇ ਨਾਲ ਜੁੜੀਆਂ। ਲੈਲਪੁਰ ਜ਼ਿਲ੍ਹੇ 'ਚ ਆ ਕੇ ਵੱਸ ਗਏ, ਜਿਹੜਾ ਅੱਜ ਕੱਲ੍ਹ ਫੈਸਲਾਬਾਦ ਅਖਵਾਉਂਦਾ ਹੈ। ਫੈਸਲਾਬਾਦੋਂ ਲੈਲਪੁਰੋਂ ਸਮੁੰਦਰੀ ਵੱਲ ਜਾਈਏ ਤੇ ਡਿਚਕੋਟ ਇੱਕ ਕਸਬਾ ਹੈ, ਉਹਦੇ ਨਾਲ 258 ਰੇਬੇ ਲੰਮਾ ਪਿੰਡ ਫਰਾਲਾ, ਫਰਾਲਾ ਪਿੰਡ ਹੈ ਸਾਡਾ। ਇਹ ਦੋ ਆਬਾਦੀਆਂ ਨੇ, ਉਹਦੇ 'ਚ ਇੱਕ ਫਰਾਲੇ ਦੀ ਆਬਾਦੀ ਦੇ ਵਿੱਚ ਉਹ ਆ ਕੇ ਵੱਸੇ। ਅਸੀਂ 8 ਭਰਾ ਆਏ ਤੇ 3 ਭੈਣਾਂ, ਤੇ ਪਤਾ ਨਹੀਂ ਲਿਖਣ ਪੜ੍ਹਨ ਵੱਲ ਵੀ ਆਇਆ ਕਿ ਨਹੀਂ, ਲੇਕਿਨ ਇਹ ਵੇਖ ਕੇ ਆਪਣੇ ਆਪ ਦੀਆਂ ਜਿਹੜੀਆਂ ਅੰਦਰ ਦੀਆਂ ਹੈਰਤਾਂ ਨੇ, ਆਪਣੇ ਅੰਦਰ ਦਾ ਜਿਹੜਾ ਸੋਚਾਂ ਦੇ ਜਿਹੜੇ ਰੰਗ ਨੇ ਜਾਂ ਅਹਿਸਾਸ ਨੇ, ਉਹਨਾਂ ਨੂੰ ਵਰਤਾਉਣ ਲਈ ਕੁਦਰਤ ਨੇ ਮੈਨੂੰ ਸ਼ਾਇਰੀ ਦਾ ਗੁਣ ਦਿੱਤਾ ਤੇ ਉਹਦੇ ਰਾਹੀਂ ਮੈਂ ਆਪਣੇ ਹੋਣ ਦਾ ਇਜ਼ਹਾਰ ਕੀਤਾ। ਉਹ ਇੱਕ ਪਹਿਲੀ ਮੁੱਢਲੀ ਲਿਖਾਈ ਪੜ੍ਹਾਈ ਤੇ ਪਿੰਡ ਦੇ ਸਕੂਲ ਤੇ ਫਿਰ ਹਾਈ ਸਕੂਲ ਤੇ ਫਿਰ ਤੇ ਐਮਏ ਕਾਲਜ, ਬਹੁਤ ਸਾਰੀਆਂ ਪੜ੍ਹਾਈ ਲਿਖਾਈ ਵੱਲੋਂ ਤੈਨੂੰ ਪਤਾ ਐਮਏ ਕਾਲਜ, ਫਿਰ ਲਾਹੌਰ 'ਚ ਆ ਗਏ, ਉੱਥੇ ਵੀ ਭਗੌੜਾ ਹੀ ਰਿਹਾ। ਲੇਕਿਨ ਫਿਰ ਬਹੁਤ ਸਾਰੀਆਂ ਇਨਕਲਾਬੀ ਜਿਹੜੀਆਂ ਟਾਣੀਆਂ ਨੇ ਉਹਨਾਂ ਦੇ ਨਾਲ ਜੁੜਿਆ ਰਿਹਾ, ਮਜ਼ਦੂਰ ਕਿਸਾਨ ਪਾਰਟੀ ਦੇ ਨਾਲ ਥੋੜ੍ਹੀ ਦੇਰ ਕੰਮ ਕੀਤਾ, ਅੱਜ ਵੀ ਉਹਦਾ ਮੈਂ ਮੈਂਬਰ ਹਾਂ, ਮੈਂਬਰ ਵੀ ਹਾਂ। ਬਹੁਤ ਸਾਰੇ ਮਾਮਲਿਆਂ 'ਚ ਉਹਨਾਂ ਨੇ ਮੈਨੂੰ ਮੋਹਰੀ ਵੀ ਬਣਾਇਆ, ਪਰ ਇਹ ਵੇਖ ਕੇ ਬੇਸਿਕਲੀ ਮੈਂ ਇੱਕ ਆ ਰਹੀ ਹਾਂ, ਇੱਕ ਸੇਵਕ ਹਾਂ, ਇੱਕ ਕੰਮ ਹੈ।
ਅਫਜ਼ਲ ਜੀ, ਗੱਲਾਂ ਤੁਸੀਂ ਕਰਦੇ ਜਾਓ ਔਰ ਅਸੀਂ ਸੁਣਦਿਆਂ ਨਹੀਂ ਥੱਕਣਾ ਔਰ ਤੁਸੀਂ ਬੋਲਦਿਆਂ ਨਹੀਂ ਥੱਕਣਾ। ਸਵਾਲ ਇੱਕ ਛਾਲ ਮਾਰ ਕੇ ਆ ਗਿਆ ਕਿ ਮੀਡੀਆ ਵੱਲ, ਪੱਤਰਕਾਰੀ ਵੱਲ ਅਚਾਨਕ ਆਉਣਾ ਹੋਇਆ, ਐਕਸੀਡੈਂਟਲੀ ਆਉਣਾ ਹੋਇਆ, ਪਲਾਨ ਕਰਕੇ ਆਏ, ਕਿੱਦਾਂ ਆਏ, ਇਹਦਾ ਜ਼ਰਾ ਵੇਰਵਾ ਕਰਨਾ। ਫਿਰ ਦੂਸਰੇ ਪਾਸੇ, ਕਿਉਂਕਿ ਦੋਹਰੀ ਪਛਾਣ ਨਾ ਤੁਹਾਡੀ, ਤਾਂ ਮੈਨੂੰ ਦੂਜਾ ਸਵਾਲ ਵੀ ਜ਼ਰਾ ਕਾਲਾ ਆ, ਇਹਦਾ ਜਵਾਬ ਦੇਣਾ ਕਿ ਮੀਡੀਆ ਵੱਲ ਆਉਣਾ ਜਿਹੜਾ ਇਹ ਕਿੱਦਾਂ ਹੋਇਆ।
ਸਾਡੇ ਇੱਕ ਦੋਸਤ ਨੇ ਵਜਾਹਤ ਮਸੂਦ ਸਾਹਿਬ, ਬੜੇ ਰਿਨਾਊਂਡ ਰਾਈਟਰ ਨੇ, ਸਕਾਲਰ ਆਦਮੀ ਨੇ, ਜਰਨਲਿਸਟ ਵੀ ਨੇ, ਉਹ ਮੈਨੂੰ ਕਹਿੰਦੇ ਯਾਰ ਅਫਜ਼ਲ ਸਾਹਿਰ, ਤੂੰ ਇੱਥੇ ਬਹਿ ਕੇ, ਇੱਥੇ ਨਿੱਜੀ ਸੰਗਤਾਂ ਮਹਿਫਲਾਂ ਥੜਿਆਂ 'ਚ ਢਾਣੀਆਂ 'ਚ ਬਹਿ ਕੇ ਜੋ ਜਹਾਨ ਦੀ ਬਗਵਾਹ ਕਰਨਾ ਹੈ, ਅਤੇ ਤੂੰ ਆਪਣੇ ਮਿੱਤਰਾਂ ਨੇ ਇੱਕ ਰੇਡੀਓ ਖੋਲ੍ਹਿਆ ਹੈ ਅਤੇ ਤੂੰ ਉੱਥੇ ਜਾ, ਉੱਥੇ ਜਾ ਕੇ ਕਹਿ ਗੱਲਾਂ ਕਰ, ਖਲਕਤ ਅਤੇ ਹੱਕ ਦੀਆਂ, ਪੱਖ ਦੀਆਂ, ਭੱਲੇ ਦੀਆਂ, ਤੂੰ ਇੱਥੇ ਇਹ ਗੱਲਾਂ ਨੂੰ ਕਿਸੇ ਖਾਤੇ 'ਚ ਪਾ। ਅਤੇ ਉਹ ਮੈਂ ਐਨ ਜੀ ਓ ਦੇ ਕਹਿਣ 'ਤੇ ਚਲਾ ਗਿਆ, ਅੱਗੇ ਜਾਂਦੇ ਹਾਂ ਮੈਨੂੰ ਮੈਨੂੰ ਪ੍ਰੋਗਰਾਮ ਮੈਂ ਸ਼ੁਰੂ ਕਰ ਦਿੱਤਾ, ਗੱਲਾਂ 'ਚੋਂ ਗੱਲ ਅਤੇ ਫਿਰ ਮੌਜ ਮੇਲਾ ਅਤੇ ਫਿਰ ਨਾਲ ਸੱਜਣ ਦੇ ਰਹੀਏ ਕਿ ਉਹ ਲੋਕਾਂ ਨੇ ਬੜਾ ਦਿਲੋਂ ਬਜਾਨੋਂ ਰੂਹ ਵੱਲੋਂ ਕਬੂਲ ਕੀਤਾ।
ਅਫਜ਼ਲ ਸਾਹਿਰ ਜੀ, ਦੂਜੀ ਪਛਾਣ ਹੈ ਤੁਹਾਡੀ ਸ਼ਾਇਰੀ ਔਰ ਇਹਦੇ ਵਾਸਤੇ ਕੋਈ ਸਰਹੱਦ ਆ ਜਿਹੜੀ, ਕੋਈ ਹੱਦ ਆ ਜਿਹੜੀ, ਕੋਈ ਫ੍ਰੀਕੁਐਂਸੀ ਹੈ ਜਿਹੜੀ, ਉਹ ਤੁਹਾਨੂੰ ਪਾਬੰਦ ਨਹੀਂ ਕਰਦੀ, ਇਹਨੇ ਪੂਰੇ ਵਿਸ਼ਵ ਦੇ ਵਿੱਚ ਤੁਹਾਨੂੰ ਪਛਾਣ ਦਿੱਤੀ। ਪਹਿਲੀ ਮੁੱਢਲੀ ਲਿਖਤ ਕਦੋਂ ਲਿਖੀ, ਕੀ ਲਿਖਿਆ, ਕਿਹੜੀਆਂ ਕਿਹੜੀਆਂ ਸਿਨਫਾਂ ਲਿਖੀਆਂ, ਇਸ ਬਾਰੇ ਦੱਸੋ। ਮੈਂ ਚਾਹੁੰਦਾ ਕਿ ਇਸ ਟੋਕਰੇ 'ਚੋਂ ਮੈਂ ਕੁਛ ਚੁੱਕਾਂ।
ਬਾਏ ਮੇਰੇ, ਇਸ ਟੋਕਰੇ ਦੇ ਵਿੱਚ ਬਸ ਬਹੁਤਾ ਤੇ ਕੂੜਾ ਹੀ ਹੈ, ਤੇ ਪਰ ਇਹ ਵੇਖ ਕੇ ਪਤਾ ਨਹੀਂ ਮੈਨੂੰ ਤੇ ਇੰਝ ਲੱਗਦਾ ਜੇ ਕੂੜੇ ਤੇ ਮੈਨੂੰ ਯਾਦ ਆਉਂਦੀ ਗੱਲ ਕਿ ਵੀ ਮੈਂ ਤੈਂ ਦੇ ਪਰਛਾਵੇਂ ਹੇਠਾਂ ਅੰਦਰੋਂ ਕੂੜ ਸਵਾਹ ਦੀ ਰਾਖੀ ਤੇ ਬਾਹਰੋਂ ਸਾਡੀ ਨਿੱਤ ਵਿਸਾਖੀ, ਇਹ ਤੇ ਸਾਡਾ ਵਿਹਾਰ ਹੈ। ਬਾਕੀ ਜਿੱਥੋਂ ਤੱਕ ਮੇਰੀ ਕਵਿਤਾ ਦਾ, ਮੇਰੀ ਸ਼ਾਇਰੀ ਦਾ ਹੈ, ਮੈਂ ਬਚਪਨ 'ਚ ਹੀ, ਪ੍ਰਾਇਮਰੀ 'ਚ ਹੀ, ਪਹਿਲੇ ਤਾਂ ਮੇਰਾ ਕ੍ਰੀਏਟਿਵ ਐਕਸਪ੍ਰੈਸ਼ਨ ਐਜ਼ ਏ ਪੇਂਟਰ, ਮੈਂ ਡਰਾਇੰਗ, ਮੇਰੀ ਸਕੈਚ ਮੈਂ ਚੰਗਾ ਬਣਾਉਂਦਾ ਸੀ, ਪਰ ਵੇਖ ਉਸ ਵੇਲੇ ਉਹ ਜੋ ਮਟੀਰੀਅਲ ਉਸ ਨਹੀਂ ਸੀ ਲੱਭਦਾ, ਅਸੀਂ ਤਾਂ ਭੁੱਖ ਦੀ ਕੁੱਖ 'ਚ ਜੰਮਣ ਵਾਲੇ ਲੋਕ ਨੇ, ਮਾਣੇ ਮਾਤੜ, ਅਤੇ ਉਹ ਨਾ ਮਿਲਿਆ ਸਾਰਾ ਕੁਝ। ਪਰ ਇਹ ਵੇਖ ਕੇ ਫਿਰ ਸ਼ਾਇਰੀ, ਔਰ ਕਿਉਂਕਿ ਸ਼ਾਇਰ, ਆਰਟਿਸਟ, ਐਕਟਰ, ਇਹ ਇੱਕੋ ਹੀ ਖੋਲੜ 'ਚੋਂ ਇੱਕੋ ਬੀ ਹੁੰਦਾ, ਇੱਕੋ ਤਰ੍ਹਾਂ ਦਾ ਇਹਨਾਂ ਦਾ ਸਟੱਫ ਉਹਨਾਂ 'ਚੋਂ ਨਿਕਲਦੇ ਨੇ, ਅਤੇ ਮੇਰੇ ਤਾਂ ਹੋਰ ਸ਼ਾਇਰ ਜਿਹੜਾ ਉਹਦਾ ਉਹਦੀ ਚੜ੍ਹਤ ਹੋ ਗਈ। ਅਤੇ ਸਾਰੀਆਂ ਹੀ ਸ਼ਕਲਾਂ ਪਹਿਲੇ ਦੋੜੇ ਲਿਖੇ, ਮਾਹੀਏ, ਟੱਪੇ, ਬੋਲੀਆਂ, ਗਜ਼ਲਾਂ, ਨਜ਼ਮਾਂ ਕਾਫੀਆਂ, ਮੇਰਾ ਖਿਆਲ ਮੇਰੀ ਕਿਤਾਬ ਜਿਹੜੀ ਹੈ ਨਾਲ ਸੱਜਣ ਦੇ ਰਹੀ ਹੈ ਉਹਦੇ ਵਿੱਚ ਸਾਰੀਆਂ ਹੀ ਸਿਨਫਾਂ ਨੇ।
ਸੁਣਾਓਗੇ ਕੀ?
ਜੋ ਤੁਸੀਂ ਆਖੋ।
ਮੇਰਾ ਤਾਂ ਜੀ ਕਰਦਾ ਹੈ ਕਿ ਪਹਿਲਾਂ ਨਜ਼ਮ ਸੁਣਾਓ ਫਿਰ ਅਸੀਂ ਕਾਫੀ ਹਲ ਜਾਈਏ।
ਹਾਏ, ਨਜ਼ਮ ਤੋਂ ਪਹਿਲੇ ਮੈਂ ਇੱਕ ਸ਼ੇਰ ਸੁਣਾ ਦਿੰਦਾ ਤੁਹਾਡੇ ਨਾਂ, ਹਰ ਸੱਜਣ ਦੇ ਨਾਂ ਕਿ ਉਹੀ ਸਾਡਾ ਸੱਜਣ ਜਿਹੜਾ ਆਪੋ ਵਿੱਚ ਸਾਹ ਵੰਡੇ, ਜਿਸ ਨੂੰ ਮਿਲਿਆ ਮਲਮਾਂ ਜਾਪਣ ਰੂਹ ਵਿੱਚ ਖੁੱਬੇ ਕੰਡੇ, ਜੀਵਨ ਦੀ ਸਹੁੰ ਮੁੱਕ ਜਾਂਦਾ ਏ ਜਨਮ ਜਨਮ ਦਾ ਰੋਣਾ, ਤੇ ਸਾਡੇ ਲਈ ਇੱਕ ਰੱਬ ਵਰਗਾ ਏ ਇੱਕ ਸੱਜਣ ਦਾ ਹੋਣਾ, ਤੇ ਸੱਜਣ ਸਾਡੇ ਸੁਪਨੇ ਰਹਿ ਗਏ ਕੋਰੇ, ਤੇ ਅੱਖੀਆਂ ਅੰਦਰ ਪਾੜ ਪਏ ਜਿਉਂ ਕੰਧਾਂ ਵਿੱਚ ਮਘੋਰੇ, ਸੱਜਣ ਸਾਡੇ ਸੁਪਨੇ ਰਹਿ ਗਏ ਕੋਰੇ, ਜੱਗ ਕੂੜ ਪਸਾਰਾ ਕਹਿਰ ਦਾ, ਸਾਨੂੰ ਚਸਕਾ ਲੱਗਾ ਜ਼ਹਿਰ ਦਾ, ਦਿਲ ਪਾਰਾ ਕਿਤੇ ਨਾ ਠਹਿਰਦਾ, ਸਾਨੂੰ ਧੜਕੂ ਅੱਠੇ ਪੈਰ ਦਾ, ਇੱਕ ਪਾਸਾ ਮਰਿਆ ਸ਼ਹਿਰ ਦਾ, ਵਿੱਚ ਭੁੱਖਾ ਫਨੀਅਰ ਲਹਿਰ ਦਾ, ਮਾਵਾਂ ਨੇ ਖੀਸੇ ਫੋਲ ਕੇ ਪੁੱਤ ਸਫਰਾਂ ਤੇ ਟੋਰੇ, ਸਾਡੇ ਸੁਪਨੇ ਰਹਿ ਗਏ ਕੋਰੇ, ਅਸੀਂ ਸਈਆਂ ਨੈਣਾਂ ਵਾਲੀਆਂ, ਸਾਨੂੰ ਜੋਇਆ ਅੰਨੇ ਹਾਲੀਆਂ, ਮਨ ਖੋਬੇ ਸਦਰਾਂ ਗਾਲੀਆਂ, ਸਾਡਾ ਜੀਵਨ ਵਿੱਚ ਕੁਠਾਲੀਆਂ, ਖਸਮਾਂ ਦੀਆਂ ਅੱਗਾਂ ਬਾਲੀਆਂ, ਦਿਲ ਗੁੰਨੇ ਵਿੱਚ ਕੁਨਾਲੀਆਂ, ਇਸ ਔਂਤਰ ਜਾਣੇ ਸਮੇਂ ਨੇ ਸਾਹ ਬਰਫਾਂ ਵਾਂਗੂੰ ਖੋਰੇ, ਸਾਡੇ ਸੁਪਨੇ ਰਹਿ ਗਏ ਕੋਰੇ।
ਨਜ਼ਮ ਤੇ ਤੁਸੀਂ ਸੁਣਾਈ, ਮੇਰਾ ਹੁਣ ਜੀ ਕਰਦਾ ਹੈ ਕਿ ਤੁਹਾਡੇ ਕੋਲੋਂ ਕੋਈ ਕਾਫੀ ਜਿਹੜੀ ਉਹਦਾ ਵੀ ਰੰਗ, ਜਿਹੜੇ ਤੁਹਾਡੇ ਅੱਖਰ ਨੇ ਜਿਹੜੇ ਉਹ ਕਿੱਦਾਂ ਖੇਡਦੇ ਨੇ, ਉਹ ਵੀ ਜੇ ਸਾਡੇ ਸੁਣਨ ਵਾਲਿਆਂ ਲਈ ਸਾਂਝੀ ਕਰੋ।
ਇੱਕ ਕਾਫੀ ਹੈ ਜਿਹੜੀ ਮੈਂ ਬਾਬਾ ਨਾਨਕ ਜੀ ਨੂੰ ਡੈਡੀਕੇਟ ਕੀਤੀ ਹੈ ਆਪਣੀ ਕਿਤਾਬ 'ਚ। ਉਹ ਹੈ ਕਿ ਮੈਂ ਜਾਣੂ ਅਣਜਾਣ ਵੇ ਲੋਕਾ, ਮੈਂ ਜਾਣੂ ਅਣਜਾਣ, ਧਰਤ ਕੜੋਲੀ ਸਿਰ ਤੇ ਚਾਇਮ, ਪੈਰਾਂ ਹੇਠ ਅਸਮਾਨ ਵੇ ਲੋਕਾ, ਮੈਂ ਜਾਣੂ ਅਣਜਾਣ, ਤੇ ਸਾਰੇ ਦੇਹ ਦੀ ਕਾਰ ਉਸਾਰੀ, ਰਾਤੀ ਕੀਤਮ ਢਾਣ ਵੇ ਲੋਕਾ, ਮੈਂ ਜਾਣੂ ਅਣਜਾਣ, ਮਨਸ ਪੱਖੀ ਰੁੱਖ ਢੋਰ ਸਭੋ ਹੀ, ਜੂਣੋ ਜੂਣ ਸਮਾਨ ਵੇ ਲੋਕਾ, ਮੈਂ ਜਾਣੂ ਅਣਜਾਣ, ਤੇ ਆਪਣੀ ਆਪ ਸਿਆਣ ਬਿਨਾ ਹੈ ਕੂੜੋ ਕੂੜ ਗਿਆਨ ਵੇ ਲੋਕਾ, ਮੈਂ ਜਾਣੂ ਅਣਜਾਣ, ਕੁੱਲ ਖੁਦਾਈ ਜੋ ਹੈ ਉਹ ਹੈ, ਮੇਰੀ ਜਿੰਦ ਨਿਸ਼ਾਨ ਵੇ ਲੋਕਾ, ਮੈਂ ਜਾਣੂ ਅਣਜਾਣ, ਤੇ ਮੇਰੇ ਸਾਹ ਦੇ ਸ਼ੋ ਦਰਿਆਈ ਮੌਤ ਕਰੇ ਇਸ਼ਨਾਨ, ਮੈਂ ਜਾਣੂ ਅਣਜਾਣ, ਤੇ ਨਾ ਅੱਲਾ ਨਾ ਰਾਮ ਕਹਾਣੀ ਕੁਦਰਤ ਵਿੱਚ ਧਿਆਨ ਵੇ ਲੋਕਾ, ਮੈਂ ਜਾਣੂ ਅਣਜਾਣ, ਤਰਤ ਕੜੋਲੀ ਸਿਰ ਤੇ ਚਾਇਮ, ਪੈਰਾਂ ਹੇਠ ਅਸਮਾਨ, ਮੈਂ ਜਾਣੂ ਅਣਜਾਣ।
ਅਫਜ਼ਲ ਜੀ, ਇੱਕ ਜ਼ਰਾ ਆਪ ਅਧਰਾਈ ਹੋਰ ਕਰਾਂਗਾ, ਗਜ਼ਲ ਤੇ ਸੁਣਾਓ।
ਗਜ਼ਲ ਇੱਕ ਕਿਤਾਬ ਦੇ ਵਿੱਚ ਮੈਂ ਖਾਲੀ ਕੋਈ ਗਜ਼ਲ ਛਪੀ ਹੈ, ਵੈਸੇ ਤਾਂ ਪਹਿਲੀਆਂ ਬਹੁਤ ਸਾਰੀਆਂ ਜਿਹੜੀਆਂ ਰਿਆਜ਼ਤਾਂ ਗਜ਼ਲ ਤੇ ਕੀਤੀਆਂ, ਉਹ ਤਾਂ ਪਤਾ ਨਹੀਂ ਕਿਤੇ ਕਿੰਨੇ ਮੇਰੇ ਖਰੜੇ ਗੁਆਚੇ। ਉਹ ਹੈ ਕਿ ਮੈਨੂੰ ਇਕੱਲਾ ਹੋਣ ਦੇ, ਮੈਨੂੰ ਇਕੱਲਾ ਹੋਣ ਦੇ, ਅੱਲਾ ਹੀ ਅੱਲਾ ਹੋਣ ਦੇ, ਸਿਰ ਪੈਰਾਂ ਤੋਂ ਵਾਰ ਦੇ ਦਿਲ ਨੂੰ ਚੱਲਾ ਹੋਣ ਦੇ, ਸਿਰ ਪੈਰਾਂ ਤੋਂ ਵਾਰ ਦੇ ਦਿਲ ਨੂੰ ਚੱਲਾ ਹੋਣ ਦੇ, ਤੇ ਰਾਮ ਗੁਰੂ ਰੱਬ ਇਕੱਠਿਆਂ ਖੈਰੀ ਸੱਲਾ ਹੋਣ ਦੇ, ਅੰਦਰ ਸੱਚ ਸੰਭਾਲ ਜੀ ਬਾਹਰ ਨਗੱਲਾ ਹੋਣ ਦੇ, ਤੇ ਮਸਤੀ ਵੰਡ ਧਮਾਲ ਦੀ ਰੂਪ ਸਵੱਲਾ ਹੋਣ ਦੇ, ਤੇ ਹੋਣ ਮਿਲੇ ਅਣ ਹੋਏ ਕੇ ਨਾ ਕਰ ਮੱਲਾ ਹੋਣ ਦੇ, ਤੇ ਸੁਖਨ ਸਲਾਮਤ ਰਹਿਣ ਦੇ ਖਾਲੀ ਪੱਲਾ ਹੋਣ ਦੇ, ਮੈਨੂੰ ਇਕੱਲਾ ਹੋਣ ਦੇ ਅੱਲਾ ਹੀ ਅੱਲਾ।
ਵਾਹ ਅਫਜ਼ਲ ਜੀ ਵਾਹ, ਸਮੇਂ ਦੀ ਘਾਟ ਆ, ਰੀਝ ਤੇ ਬਹੁਤ ਸਾਰੇ ਹੋਰ ਸਵਾਲ ਪੁੱਛਣ ਵਾਲੋਂ ਵੀ ਸੀ, ਔਰ ਮਨ ਕਰਦਾ ਸੀਗਾ ਕਿ ਬਹੁਤ ਸਾਰੇ ਹੋਰ ਸਵਾਲ ਪੁੱਛਾਂ। ਅਖੀਰ ਦੇ ਵਿੱਚ ਮੈਂ ਚਾਹਾਂਗਾ ਕਿ ਆਪਣੀ ਪਸੰਦ ਦੀ ਕੋਈ ਨਜ਼ਮ ਜਿਹੜੀ ਤੁਹਾਡੀ ਲਿਖੀ, ਤੁਹਾਨੂੰ ਇੱਕ ਸ਼ਾਹ ਹੁੰਦੀ ਹੈ ਨਾ ਅਪਲੇਟੀ ਦੀ ਔਲਾਦ ਤਰ੍ਹਾਂ ਬੜੀ ਪਸੰਦ ਹੁੰਦੀ, ਜੋ ਤੁਹਾਨੂੰ ਪਸੰਦ ਆ ਸਾਡੇ ਸੁਣਨ ਵਾਲਿਆਂ ਨਾਲ ਅਖੀਰ 'ਚ ਉਹ ਸਾਂਝਾ ਕਰੋ।
ਹਾਏ ਰੱਬਾ, ਵੈਸੇ ਤਾਂ ਇੱਕ ਕਵਿਤਾ ਜਿਹੜੀ ਹੈ ਬਹੁਤ ਅਰਲੀ ਏਜ 'ਚ ਮੈਂ ਲਿਖੀ ਸੀ, ਉਹ ਤੁਹਾਡੇ ਸਮੇਂ ਦੀ ਘਾਟ ਵੀ ਮੈਨੂੰ ਆਉਂਦੀ ਹੈ ਜ਼ਿਹਨ 'ਚ। ਉਹ ਬਹੁਤ ਪਿੰਡ ਦਿਆਂ ਬਾਬਿਆਂ ਤੋਂ ਦੀਆਂ ਗੱਲਾਂ ਤੋਂ ਟੁਰਿਆ ਖਿਆਲ, ਤੇ ਜਿਹੜੇ ਵੰਡ ਵੇਲੇ ਇੱਧਰ ਆਏ, ਤੇ ਮੈਂ ਅੱਜ ਵੀ ਸੁਣਾ ਦਿੰਦਾ। ਪਾਕਿਸਤਾਨ ਦੀ ਵਾਰ ਜਾਂ ਕਿਤਾਬ ਦੇ ਵਿੱਚ ਵਾਰਤਾ ਦੇ ਨਾਂ ਤੋਂ ਛਪੀ ਹੈ। ਸਾਡੇ ਬਾਬੇ ਲੀਕਾਂ ਚੁੰਮੀਆਂ ਸਾਨੂੰ ਮੱਤ ਕੀ ਆਉਣੀ, ਅੰਗ ਲਮਕਣ ਨੰਗੀ ਤਾਰਤੇ ਵਿੱਚ ਰੱਤ ਕੀ ਆਉਣੀ, ਅਸੀਂ ਝੂਠੋ ਝੂਠੀ ਖੇਡ ਕੇ ਇੱਕ ਸੱਚ ਬਣਾਇਆ, ਫਿਰ ਉਸਨੂੰ ਧਰਮੀ ਲਹਿਰ ਦਾ ਇੱਕ ਤੜਕਾ ਲਾਇਆ, ਅਸੀਂ ਪਾਕ ਪਲੀਤੇ ਪਾਣੀਆਂ ਵਿੱਚ ਰਿੱਝਦੇ ਜਾਈਏ, ਜਾਂ ਹੱਸੀਏ ਕੂਰੀ ਵੱਟ ਕੇ ਜਾਂ ਖਿੱਚਦੇ ਜਾਈਏ। ਕੋਈ ਨੇਜ਼ੇ ਉੱਤੇ ਸੱਚ ਵੀ ਇੱਥੇ ਨਹੀਂ ਪਚਣਾ, ਭਾਵੇਂ ਈਸਾ ਮੁੜ ਕੇ ਆ ਜਾਏ ਇੱਥੇ ਨਹੀਂ ਬਚਣਾ। ਅਸੀਂ ਅੱਖਾਂ ਮਲ ਮਲ ਵੇਖੀਏ ਕੀ ਖੇਡਾਂ ਹੋਈਆਂ, ਉਹ ਕਿਤੇ ਸ਼ੇਰਾਂ ਵਰਗੇ ਸੂਰਮੇ ਅੱਜ ਭੇਡਾਂ ਹੋਈਆਂ। ਅਤੇ ਚੰਗਾ ਈਸੀ ਪੁੱਤਰਾ ਜੇ ਦੇਸ਼ 'ਚ ਰਹਿੰਦੇ, ਉਹ ਸਾਨੂੰ ਆਣ ਅੰਗਰੇਜ਼ਾਂ ਰੋਲਿਆ ਸਾਡੇ ਬਾਬੇ ਕਹਿੰਦੇ, ਸਾਨੂੰ ਸੱਜਾ ਹੱਥ ਵਿਖਾ ਕੇ ਮਾਰੀ ਸੂ ਖੱਬੀ, ਉਹ ਅਸੀਂ ਜੰਨਤ ਵੱਲ ਨੂੰ ਨੱਠ ਪਏ ਅਤੇ ਦੁਜ਼ਖ ਲੱਭੀ। ਅਸੀਂ ਜੁੱਤੇ ਵਿੱਚ ਪੰਜਾਲੀਆਂ, ਹਲ ਬਣ ਗਏ ਫਾਈਆਂ, ਅਸੀਂ ਖੇਤਾਂ ਵਿੱਚ ਹੀ ਬੀਜੀਆਂ ਕਈ ਸਾਲ ਛਮਾਈਆਂ, ਅਸੀਂ ਵਿਲਕੇ ਰੋਏ ਭੁੱਖ ਤੋਂ ਸਾਹ ਟੁੱਟਣ ਲੱਗ ਪਏ, ਫਿਰ ਲੱਤਾਂ ਕੱਢੀਆਂ ਚੌਧਰੀ ਅਸੀਂ ਕੁੱਟਣ ਲੱਗ ਪਏ। ਨਹੀਂ ਖਾਣ ਪੀਣ ਨੂੰ ਲੱਭਦਾ ਸਾਡੇ ਘਰ 'ਚ ਸਾਇਆ, ਆਖੇ ਬੋਤਲ 'ਚੋਂ ਨਹੀਂ ਪੀਵਣਾ ਇਹ ਦਮ ਕਰਵਾਇਆ, ਅਸੀਂ ਛਿੱਟੀ ਚਰਾਵਣ ਲੈ ਗਏ ਕਿੰਜ ਬੂਹਾ ਨਿਕਲੇ, ਵੱਜਿਓ ਬੀਨ ਵਜਾਈਏ ਰੁੱਢ 'ਤੇ ਤਾਂ ਚੂਹਾ ਨਿਕਲੇ, ਅਤੇ ਗਏ ਵੱਡੇ ਬਾਹਰ ਵਲੈਤ 'ਚੋਂ ਸ਼ਾਹੂਕਾਰ ਲਿਆਏ, ਉਹ ਸਾਡੀ ਖੜੀ ਕਪਾਹ ਨੂੰ ਵੇਚਿਆ ਅਸੀਂ ਮੰਗ ਕੇ ਪਾਏ। ਜਦ ਸ਼ੀਸ਼ੇ ਮੂਹਰੇ ਆ ਗਏ ਬਣ ਅਫਲਾਤੂਨੀ, ਤਦ ਸ਼ਕਲਾਂ ਦਿਸੀਆਂ ਕਾਲੀਆਂ ਹੱਥ ਖੂਨੋ ਖੂਨੀ, ਅਸੀਂ ਖੜੇ ਖਲੋਤੇ ਕੰਬ ਗਏ ਪਰ ਛਾਵੇਂ ਬਦਲੇ, ਉਹ ਸਾਡੇ ਆਪਣਿਆਂ ਪਟਵਾਰੀਆਂ ਸਾਡੇ ਨਾਵੇਂ ਬਦਲੇ। ਸਾਨੂੰ ਸੁਰਤ ਨਾ ਆਈ ਹੋਮਦੇ ਕਿੰਜ ਘਾਟੇ ਵਾਧੇ, ਅਸੀਂ ਬਾਂਦਰ ਕਿੱਲਾ ਖੇਡਿਆ ਅਤੇ ਛਿੱਤਰ ਖਾਧੇ, ਸਾਨੂੰ ਟੁੱਕ ਦਾ ਫਾਹਾ ਲੈ ਗਿਆ ਅਸੀਂ ਮਿੱਲਾਂ ਵੱਲੇ, ਉਹ ਦੋ ਮਾਲਕ ਜੁੜ ਕੇ ਬਹਿ ਗਏ ਅਸੀਂ ਲੱਖਾਂ ਇਕੱਲੇ, ਸਾਡਾ ਗੰਨਾ ਮਿੱਲ ਨੇ ਪੀੜਿਆ ਰੋਹ ਰੱਤੀ ਨਿਕਲੀ, ਅਤੇ ਉਸ ਰੱਤ 'ਚੋਂ ਪੱਗਾਂ ਵਾਲਿਆਂ ਦੀ ਪੱਤੀ ਨਿਕਲੀ, ਅਸੀਂ ਮੀਂਹ ਤੋਂ ਕਣਕਾਂ ਸਾਂਭੀਆਂ ਸਾਨੂੰ ਚੌਧਰ ਪੈ ਗਈ, ਉਹ ਸਾਡਾ ਮਿੱਟੀ ਵਿੱਚ ਮੂੰਹ ਤੁੰਨ ਕੇ ਸਾਡੇ ਸਿਰ 'ਤੇ ਪੈ ਗਈ। ਕੀ ਦੱਸਾਂ ਸਾਹ ਦੀ ਮੰਡੀਏ ਕਿੰਜ ਮੰਦਾ ਹੁੰਦਾ, ਉਹ ਮੈਂ ਰੱਬ ਨਾਲ ਦੁੱਖੜੇ ਫੋਲਦਾ ਜੇ ਬੰਦਾ ਹੁੰਦਾ।
ਅਫਜ਼ਲ ਸਾਹਿਰ ਜੀ, ਇਸ ਤੋਂ ਬਾਅਦ ਤੇ ਨਾ ਸਵਾਲਾਂ 'ਚ ਦਮ ਅਤੇ ਨਾ ਹੁਣ ਗੱਲ ਆ ਜਿਹੜੀ ਉਹ ਇੱਕ ਜ਼ਰੂਰਤ ਕਰਨ ਲਈ, ਸਿਰਫ ਇੰਨਾ ਕਹਾਂਗਾ ਕਿ ਬਹੁਤ ਸ਼ੁਕਰੀਆ ਕਿ ਤੁਸੀਂ ਆਪਣੀ ਰੁਝ ਦੇ ਵਿੱਚੋਂ ਕੁਝ ਸਮਾਂ SBS ਪੰਜਾਬੀ ਦੇ ਸੁਣਨ ਵਾਲਿਆਂ ਲਈ ਕੱਢਿਆ। ਅਸੀਂ ਬਹੁਤ ਧੰਨਵਾਦੀ ਹਾਂ ਤੁਹਾਡੇ ਕਿ ਤੁਸੀਂ ਸਾਨੂੰ ਸਮਾਂ ਬਖਸ਼ਿਆ।
ਜਿਉਂਦੇ ਰਹੋ, ਵਸਦੇ ਰਹੋ, ਅਤੇ ਮੇਰਾ ਹੈ ਕਿ ਉਹ ਕਦੀ ਸਬੱਬ ਦੇ ਫਿਰ ਮੇਲ ਹੁੰਦੇ ਨੇ, ਇਹ ਜੱਗ ਵੀ ਮੇਲਿਆ ਜਿਉਂਦਿਆਂ ਦਾ, ਅਤੇ ਮੀਆਂ ਸਾਹਿਬ ਦੇ ਬੋਲ ਨੇ ਕਿ ਲੈ ਉਹ ਯਾਰ ਹਵਾਲੇ ਰੱਬ ਦੇ ਮੇਲੇ ਚਾਰ ਦਿਨਾਂ ਦੇ, ਅਤੇ ਉਸ ਦਿਨ ਈਦ ਮੁਬਾਰਕ ਉਹ ਸੀ ਜਿਸ ਦਿਨ ਫਿਰ ਮਿਲਾਂਗੇ। ਬਹੁਤ ਮੁਹੱਬਤ ਤੁਹਾਡੀ, ਤੁਹਾਡੇ ਇਸ ਚੈਨਲ ਦੀ, ਕਿ ਜਿਨ੍ਹਾਂ ਮੇਰੀਆਂ ਗੱਲਾਂ ਨੂੰ ਸੁਣਨ ਵਾਲਿਆਂ ਤੱਕ ਪਹੁੰਚਾਇਆ, ਅਤੇ ਜੇ ਉਹਨਾਂ ਨੂੰ ਕੋਈ ਸੁੱਖ ਆਨੰਦ ਜਾਂ ਰਸ ਫੀਲ ਹੋਇਆ, ਇਹ ਮੇਰੇ ਲਈ ਬੜੀ ਮਾਣ ਵਾਲੀ ਗੱਲ ਹੈ। ਜਿਉਂਦੇ ਰਹੋ, ਵਸਦੇ ਰਹੋ।
ਇਹ ਸਨ ਜੀ ਅਫਜ਼ਲ ਸਾਹਿਰ ਪਾਕਿਸਤਾਨ ਤੋਂ, ਲਹਿੰਦੇ ਪੰਜਾਬ ਤੋਂ ਮਸੂਦ ਮੱਲੀ। ਸਭ ਸੁਣਨ ਵਾਲਿਆਂ ਨੂੰ ਵਾਪਸ ਲਈ ਚੱਲੇਗਾ SBS ਪੰਜਾਬੀ ਸਟੂਡੀਓ ਆਸਟ੍ਰੇਲੀਆ।